ਸਲੋਕ ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ। ਜਿਹਨੇ ਪਹਿਲੇ ਆਤਮ ਤੋਂ ਭਾਵ ਹੁੰਦਾ ਆਪਣੇ ਆਪ ਦਾ ਰਸ ਮਾਣਿਆ, ਆਪਣੇ ਸਰੂਪ ਨੂੰ ਨਿਸ਼ਚੇ ਕਰੋ ਪਹਿਲਾਂ ਮੈਂ ਆਤਮਾ ਹਾਂ। ਜਦ ਤੱਕ ਇੱਥੇ ਨਹੀਂ ਖੜਦੇ ਆਤਮਾ, ਸਰੀਰ ਨੂੰ ਹੀ ਮੰਨੀ ਜਾਂਦੇ ਆਪਾਂ, ਆਪਣੇ ਨੂੰ ਸਰੀਰ ਮੰਨ ਲਿਆ ਜਾਂ ਆਪਣੇ ਮੇਰੀ ਜਾਤ ਗੋਤ ਪਾਤ ਹੈ, ਮੈਂ ਫਲਾਨਾ ਮੈਂ ਫਲਾਨਾ, ਇਸ ਮੈਂ ਚੋਂ ਨਿਕਲ ਕੇ ਅੰਦਰ ਨੂੰ ਚਲੇ ਜਾਓ। ਅੰਦਰ ਇੱਕ ਸਾਡੇ ਚੀਜ਼ ਹੈ ਆਤਮਾ, ਮੈਂ ਆਤਮਾ ਹਾਂ। ਜਦੋਂ ਸਿਮਰਨ ਕਰਨ ਬੈਠਣਾ ਉਦੋਂ ਪਹਿਲਾਂ ਇਹ ਭਾਵਨਾ, ਮੈਂ ਆਤਮਾ ਹਾਂ, ਮੇਰੀ ਕੋਈ ਜਾਤ ਗੋਤ ਪਾਤ ਨਾ ਨਹੀਂ ਹੈ, ਨਾ ਮੈਂ ਮਰਦਾ ਨਾ ਜੰਮਦਾ ਨਾ ਕੱਟਿਆ ਜਾਂਦਾ ਨਾ ਵੱਢਿਆ ਜਾਂਦਾ ਨਾ ਮੈਂ ਡੁੱਬਦਾ, ਮੈਂ ਆਤਮਾ ਹਾਂ। ਬਾਹਰਲੇ ਸਰੀਰ ਦਾ ਬਾਹਰਲੇ ਲੋਕਾਂ ਨੇ ਨਾਂ ਰੱਖਿਆ, ਮੇਰਾ ਕੋਈ ਨਾਂ ਨਹੀਂ। ਆਤਮਾ ਤੱਕ ਅੰਦਰ ਚਲੇ ਜਾਓ। ਆਤਮਾ ਦਾ ਕੀ ਨਾਂ ਹੈ? ਪਰਮਾਤਮਾ। ਅਤੇ ਪਰਮਾਤਮਾ ਹੀ ਤਾਂ ਵਾਹਿਗੁਰੂ ਹੈ, ਵਾਹਿਗੁਰੂ ਹੀ ਅੰਦਰ ਹੈ, ਵਾਹਿਗੁਰੂ ਸਾਡੇ ਬਾਹਰ ਹੈ। ਇਉਂ ਨਿਸ਼ਚੇ ਕਰਕੇ ਜਿਹੜੇ ਵਿਚਾਲੇ ਇਹ ਗੰਦਗੀ ਜੀ ਪਈ ਹੋਈ ਆ, ਹਾਉਂ ਦੀ ਪਾਲ ਪਈ ਹੋਈ ਆ, ਇਹਨੂੰ ਹੀ ਪਾਸੇ ਕਰਨਾ ਬਸ। ਸੋ ਮਾੜਾ ਜਿਹਾ ਪਾਸੇ ਕਰਦਿਆਂ ਹੀ ਅੰਦਰੋਂ ਪ੍ਰਕਾਸ਼ ਹੋਇਆ, ਔਰ ਉਹ ਪ੍ਰਕਾਸ਼ ਵਿੱਚ ਪ੍ਰਕਾਸ਼ ਹੀ ਰਲਾਉਣਾ, ਉਹਨੇ ਸਮੁੰਦਰ ਰੂਪ ਹੋ ਜਾਣਾ, ਉਹਨੂੰ ਬ੍ਰਹਮ ਗਿਆਨ ਕਹਿੰਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹਨੇ ਪਹਿਲਾਂ ਆਪਣੇ ਆਪ ਦਾ ਰਸ ਮਾਣਿਆ, ਆਪਣੇ ਸਰੂਪ ਨੂੰ ਨਿਸ਼ਚੇ ਕਰ ਲਿਆ ਅਤੇ ਗਿਆਨ ਦੁਆਰਾ ਸੁਤੇ ਸਿੱਧੀ ਹਰੀ ਦੇ ਆਨੰਦ ਨੂੰ ਭੋਗਿਆ, ਉਹਨਾਂ ਨੇ ਜਿਹਨੇ ਮਨ ਵਿੱਚ ਪ੍ਰੇਮ ਕਰਨਾ ਜਾਣਿਆ ਅਤੇ ਹਰੀ ਦੇ ਆਨੰਦ ਨੂੰ ਸੁਤੇ ਸਿੱਧੀ ਭੋਗ ਲਿਆ ਉਹਨੇ। ਨਾਨਕ ਧੰਨ 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 ਜਨ ਆਏ ਤੇ ਪ੍ਰਮਾਣ। ਤਿੰਨ ਵਾਰੀ ਧੰਨ ਕਹਿੰਦੇ ਨੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਤਿੰਨਾਂ ਕਾਲਾਂ ਵਿੱਚ ਧੰਨ। ਧੰਨ ਉਹ ਬੰਦਾ, ਆਕਾਸ਼ ਵਿੱਚ ਵੀ ਧੰਨ ਹੈ, ਜ਼ਮੀਨ ਤੇ ਵੀ ਧੰਨ ਹੈ, ਪਤਾਲ ਵਿੱਚ ਵੀ ਉਹਨੂੰ ਧੰਨ ਕਹਿਣਗੇ ਸਾਰੇ, ਜਿਹਨੇ ਇਹ ਸਾਰੀਆਂ ਬਾਹਰਲੀਆਂ ਚੀਜ਼ਾਂ ਛੱਡ ਕੇ ਆਪਣੇ ਆਤਮਕ ਰੂਪ ਨੂੰ ਜਾਣ ਲਿਆ ਅਤੇ ਫੇਰ ਕਿਹਾ ਵਾਹਿਗੁਰੂ। ਅੰਦਰ ਆਤਮੇ ਜਾਣ ਕੇ ਆਤਮਾ ਨੂੰ ਦੇਖੋ, ਅੰਦਰ ਆਤਮਾ ਨੂੰ ਵਾਹਿਗੁਰੂ ਕਹੋ, ਬਾਹਰ ਵੀ ਵਾਹਿਗੁਰੂ। ਸੋ ਇੱਕ ਵਾਰੀ ਵਾਹਿਗੁਰੂ ਕਹਿ ਕੇ ਅੰਦਰ ਦੇਖੋ, ਇੱਕ ਵਾਰ ਜਾਣੋ ਕਿ ਸਾਰੇ ਵਿਆਪਕ ਮੈਂ ਹੀ ਹਾਂ, ਇਹ ਬਿਜਲੀ ਮੈਂ ਨੂੰ ਕੱਢ ਦਿਓ, ਉਹ ਮੈਂ ਹੋਰ ਹੈ, ਉਹ ਪਰਮਾਤਮਾ ਹੀ ਤਾਂ ਕਹਿੰਦਾ ਮੈਂ ਹੀ ਹਾਂ। ਤੇਰੇ ਅੰਦਰ ਤੇਰੇ ਬਾਹਰ ਕਿਹੜੇ ਚੱਕਰਾਂ 'ਚ ਪਿਆ ਹੋਇਆ, ਚੱਲ ਬਾਹਰ ਨਿਕਲਿਆ। ਮਹਾਰਾਜ ਕਹਿੰਦੇ ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਇੱਕ ਨਾ ਨੂੰ ਤਾਂ ਉੱਥੋਂ ਕੱਢ ਲੈਂਦਾ ਚੱਕਰ 'ਚੋਂ, ਮੈਂ ਆਤਮਾ ਹਾਂ। ਜਦੋਂ ਆਪਾਂ ਇੱਥੇ ਨਿਸ਼ਚੇ ਕਰ ਲਿਆ ਫਿਰ ਰਸ ਆ ਗਿਆ। ਜਦੋਂ ਤੱਕ ਆਪਾਂ ਸਰੀਰ ਹੀ ਸਮਝੀ ਲੈਂਦੇ ਆਪਣੇ ਆਪ ਨੂੰ, ਉਦੋਂ ਤੱਕ ਉਹ ਫਿਰ ਪ੍ਰਵਾਨ ਨਹੀਂ ਹੁੰਦਾ ਆਇਆ ਹੋਇਆ, ਤਾਂ ਉਹਦੇ ਮਾਤਾ ਪਿਤਾ ਵੀ ਧੰਨ ਨੇ, ਉਹਦੇ ਪਿਤਾ ਵੀ ਧੰਨ ਹੈ, ਉਹਦੇ ਅੰਸ਼ ਬੰਸ਼ ਵੀ ਧੰਨ ਹੈ। ਉਹ ਬੰਦਾ ਸੰਸਾਰ ਵਿੱਚ ਆਏ ਹੋਏ ਸਫਲੇ ਹੋ ਗਏ ਨੇ। ਪੌੜੀ ਆਇਆ ਸਫਲ ਤਾਹੂ ਕੋ ਗਨੀਆ, ਜਾਸ ਰਸਨ ਹਰ ਹਰ ਜਸ ਪਨੀਆ। ਸੰਸਾਰ ਵਿੱਚ ਉਹਦਾ ਆਇਆ ਹੋਇਆ ਸਫਲ ਗਿਣਿਆ ਜਾ ਸਕਦਾ ਪਰਮਾਤਮਾ ਵੱਲੋਂ, ਸੰਗਤ ਵੱਲੋਂ, ਜਿਹਦੀ ਰਸਨਾ ਵਾਹਿਗੁਰੂ ਵਾਹਿਗੁਰੂ ਜਸ ਨੂੰ ਭਨੀਆਂ ਕਥਨ ਕਰਦੀ। ਭਨੀਆਂ ਤੋਂ ਭਾਵ ਕਥਨ ਕਰਨਾ, ਕਈ ਇਹ ਅੱਖਰ ਕਈ ਤਰ੍ਹਾਂ ਦਾ ਆਉਂਦਾ, ਭਨਤ ਭਨੀਆਂ ਅਣਾਣੇ ਨਾਲ ਵੀ ਆਉਂਦਾ, ਭਣਤ ਭਣਤ ਨਾਨਕ ਇਹੋ ਵਿਚਾਰ। ਆਏ ਬਸੈ ਸਾਧੂ ਕੈ ਸੰਗੇ, ਆਮਦਨ ਨਾਮ ਤੇ ਆਵਹਿ ਰੰਗੇ। ਜੋ ਸੰਤਾਂ ਦੇ ਸੰਗ ਵਿੱਚ ਆ ਕੇ ਵੱਸਦਾ ਉਹ ਰਾਤ ਦਿਨ ਰੰਗੇ ਹੁੰਦਾ, ਪ੍ਰੇਮ ਕਰਕੇ ਨਾਮ ਨੂੰ ਧਿਆਉਂਦਾ ਹੀ ਜਾਂਦਾ ਧਿਆਉਂਦਾ ਹੀ ਜਾਂਦਾ, ਕਿਉਂਕਿ ਆਤਮਾ ਵਿੱਚ ਚਲਿਆ ਗਿਆ। ਅਸਲ ਵਿੱਚ ਸਾਡੀ ਸ਼ਾਂਤੀ ਅੰਦਰ ਹੈ ਆਤਮਾ ਵਿੱਚ। ਸਰੀਰ ਵਿੱਚ ਰਹਿੰਦਿਆਂ ਹੋਇਆਂ, ਜਾਤ ਪਾਤ ਵਿੱਚ ਰਹਿੰਦਿਆਂ, ਪੈਸਿਆਂ ਵਿੱਚ ਰਹਿੰਦਿਆਂ, ਮਾਇਆ ਵਿੱਚ ਰਹਿੰਦਿਆਂ, ਬਾਲ ਪਰਿਵਾਰ ਵਿੱਚ ਰਹਿੰਦਿਆਂ, ਬਾਹਰ ਰਹਿੰਦਿਆਂ, ਬਾਹਰ ਦੇ ਹਰ ਥਾਂ 'ਤੇ ਅਸ਼ਾਂਤੀ ਹੈ। ਸ਼ਾਂਤੀ ਆਉਂਦੀ ਜਦੋਂ ਆਤਮਾ ਵਿੱਚ ਆ ਜਾਂਦੇ ਹਾਂ। ਆਤਮਾ ਵਿੱਚ ਆਉਣ ਦਾ ਮੌਕਾ ਹੀ ਨਹੀਂ ਮਿਲਦਾ, ਕਿਉਂਕਿ ਬਾਹਰੋਂ ਖਿਹੜਾ ਛੋਟੇ ਤਾਂ ਅੰਦਰ ਨੂੰ ਆਈਏ। ਬਾਹਰਲੇ ਬੰਧਨ ਹੀ ਨਹੀਂ ਸਾਨੂੰ ਛੱਡਦੇ, ਬਾਹਰਲੇ ਬੰਧਨ ਹੀ ਖਿੱਚੀ ਤੁਰੇ ਜਾਂਦੇ ਨੇ ਬਾਰ ਬਾਰ। ਆਏ ਬਸੈ ਸਾਧੂ ਕੈ ਸੰਗੇ, ਆਂਦਿਨ ਨਾਮ ਤੇ ਆਵਹਿ ਰੰਗੇ। ਜੋ ਸੰਤਾਂ ਦੇ ਸੰਗ ਵਿੱਚ ਆ ਕੇ ਵੱਸਦਾ ਰਾਤ ਦਿਨ ਪ੍ਰੇਮ ਕਰਕੇ ਨਾਮ ਨੂੰ ਧਿਆਈ ਜਾਂਦਾ। ਆਵਤ ਸੋ ਜਨ ਨਮ ਮਹਿ ਰਾਤਾ, ਜਾ ਕਉ ਦਇਆ ਮਇਆ ਵਿਧਾਤਾ। ਉਹ ਬੰਦਾ ਸਤਸੰਗਤ ਆਉਂਦਾ ਹੀ ਨਾਮ ਵਿੱਚ ਰੰਗਿਆ ਗਿਆ, ਜਿਸ ਉੱਤੇ ਕਿਰਪਾ ਸਰੂਪ ਵਿਧਾਤਾ ਫਲ ਪਰਦਾਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ। ਏਕ ਕੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਉਹਦਾ ਆਉਣਾ ਇੱਕੋ ਵਾਰੀ ਹੋਇਆ ਦੁਨੀਆਂ 'ਤੇ, ਫਿਰ ਬਸ ਹੁਣ ਨਹੀਂ ਆਉਂਦਾ, ਹੁਣ ਜੂਨੀਆਂ 'ਚ ਪੈਣਾ ਹੀ ਨਹੀਂ। ਨਾਲੇ ਫਾਇਦਾ ਵੀ ਕੀ ਹੈ, ਦੇਖਿਆ ਹੀ ਹੈ ਦੁਨੀਆਂ ਕਿਹੋ ਜਿਹੀ ਹੈ, ਜੂਨੀਆਂ ਕਹੀਆਂ ਜੀਆਂ ਨੇ। ਸੋ ਕੂਕਰ ਵਿਚਾਰੇ ਇੱਕ ਸੰਗਲੀ ਨਾਲ ਹੀ ਬੰਨੇ ਰਹਿੰਦੇ ਨੇ, ਜਾਨਵਰ ਵਿਚਾਰੇ ਕੁਛ ਵੀ ਨਹੀਂ ਕਰ ਸਕਦੇ, ਮਨੁੱਖ ਵੀ ਵਿਚਾਰਾ ਬੰਧਨਾਂ ਦਾ ਬੰਨਿਆ ਹੋਇਆ ਸਾਰੀ ਜ਼ਿੰਦਗੀ, ਇੱਕ ਗੁਲਾਮੀ ਜੀ ਕਰੀ ਜਾਂਦਾ ਵਿਚਾਰਾ, ਬੰਧਨਾਂ ਚ ਪਿਆ ਹੋਇਆ, ਇੱਧਰ ਭਜਦਾ ਉੱਧਰ ਭਜਦਾ। ਸਤਿਗੁਰੂ ਕਹਿੰਦੇ ਇੱਕੋ ਵਾਰ ਨਿਬੇੜਦੇ ਸਾਰਾ ਕੰਮ, ਇੱਕੋ ਵਾਰ ਇੰਨਾ ਹੱਲਾ ਮਾਰ ਸਿਮਰਨ ਦਾ, ਦੁਬਾਰਾ ਸੱਚਖੰਡ ਚੋਂ ਆਈਏ ਹੀ ਨਾ, ਬਸ ਗੁਰਾਂ ਦੇ ਚਰਨਾਂ ਚ ਲੀਨ ਹੋ ਜਾਈਏ। ਸਤਿਗੁਰੂ ਕਥਨ ਕਰਦੇ ਉਹ ਹਰੀ ਦੇ ਦਰਸ ਜਿਹੜੇ ਸਰੂਪ ਵਿੱਚ ਸਮਾ ਗਿਆ, ਹਮੇਸ਼ਾ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਿਆ। ਸਲੋਕ ਯਾਸ ਜਪਤ ਮਨ ਹੋਏ ਆਨੰਦ, ਬਿਨਸੈ ਦੂਜਾ ਭਾਉ। ਜਿਸ ਪਰਮੇਸ਼ਰ ਨੂੰ ਜਪਦਿਆਂ ਮਨ ਵਿੱਚ ਆਨੰਦ ਹੁੰਦਾ, ਉਹਦਾ ਦੁਵੈਸ਼ ਭਾਵ ਅੰਦਰੋਂ ਨਾਸ ਹੀ ਹੋ ਗਿਆ। ਜਦ ਤੱਕ ਦੂਜਾ ਹੈ ਉਦੋਂ ਤੱਕ ਦੂਜਾ ਹੀ ਹੈ, ਜਦ ਇੱਕੋ ਹੀ ਦੇਖਣ ਲੱਗ ਗਿਆ ਫਿਰ ਇੱਕੋ ਹੀ ਦੇਖਣ ਲੱਗ ਪਿਆ। ਜਦ ਆਪਾਂ ਹੁਣ ਦੇਖਦੇ ਹੀ ਦੂਜਾ, ਦੂਜਾ ਹੀ ਦੇਖੀ ਜਾਂਦੇ ਹਾਂ ਹਮੇਸ਼ਾ, ਦੂਜਾ ਦੇਖਦੇ ਤਾਂ ਦੂਜਾ ਹੀ ਦੇਖੀ ਜਾਂਦਾ, ਜਦੋਂ ਇੱਕ ਨੂੰ ਦੇਖਦੇ ਤਾਂ ਇੱਕੋ ਹੀ ਦੇਖੀ ਜਾਂਦਾ। ਏਕ ਹੀ ਹੈ, ਸਭ ਏਕ ਹੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਦੁੱਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮ ਸਮਾਉ। ਦੁੱਖ ਮਨ ਦਾ, ਦਰਦ ਤਨ ਦਾ, ਤੇ ਪਦਾਰਥਾਂ ਦੀ ਤ੍ਰਿਸ਼ਨਾ ਅਗਨੀ ਵੀ ਬੁਝ ਜਾਂਦੀ। ਮਹਾਰਾਜ ਕਥਨ ਕਰਦੇ ਨੇ ਉਹ ਨਾਮੀ ਪਰਮਾਤਮਾ ਵਿੱਚ ਤੁਸੀਂ ਵੀ ਸਮਾ ਜਾਓ। 253 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਅਗਲੀ ਪੌੜੀ ਇਸੇ ਸ਼ਬਦ ਦੀ ਪੌੜੀ। ਯਈਆ ਜਾ ਰਹੋ ਦੁਰਮਤ ਦਉ, ਤਿਸਹਿ ਤਿਆਗ ਸੁਖ ਸਹਿਜੇ ਸੋ। ਯਈਏ ਅੱਖਰ ਦੁਆਰਾ ਕਥਨ ਕਰਦੇ ਨੇ, ਦੋ ਹੁੰਦੀ ਦਵੈਤ ਵਾਲੀ ਖੋਟੀ ਬੁੱਧੀ ਨੂੰ ਜਾ ਰਹੋ ਹੁੰਦਾ, ਸਾੜ ਦਿਓ, ਜਾਲ ਦਿਓ ਇਹਨੂੰ। ਜਿਹੜੇ ਪੁਰਸ਼ ਦਵੈਸ਼ ਨੂੰ ਤਿਆਗ ਦਿੰਦੇ ਨੇ ਉਹ ਬੰਦੇ ਸਹਿਜ ਸੁੱਖ ਦੀ ਪ੍ਰਾਪਤੀ ਚਲੇ ਜਾਂਦੇ ਨੇ। ਉਹ ਦਵੈਤ ਦੇ ਤਿਆਗਣ ਕਰਕੇ ਸਹਿਜ ਸੁੱਖ ਵਿੱਚ ਸੌਂਦਾ, ਕਿਉਂਕਿ ਮੈਂ ਦਵੈਸ਼ ਛੱਡ ਦਿੱਤੀ। ਜਦੋਂ ਮੈਂ ਦਵੈਸ਼ ਛੱਡ ਦਿੱਤੀ, ਕਿਸੇ ਨਾਲ ਈਰਖਾ ਦਵੈਸ਼ ਨਹੀਂ, ਮੈਂ ਹੀ ਹਾਂ ਸਾਰੇ, ਪਦਾਰਥਾਂ ਦੀ ਹੌਂ ਛੱਡ ਦਿੱਤੀ। ਇਹ ਚੀਜ਼ ਬੋਲਣੀ ਬਹੁਤ ਸੌਖੀ ਪਰ ਕਰਨੀ ਜ਼ਿਆਦਾ ਔਖੀ ਕੁਛ, ਪਰ ਫਿਰ ਵੀ ਅਭਿਆਸ ਨਾਲ ਬਣ ਜਾਂਦੀ ਇਹੋ ਜਿਹੀ ਬਿਰਤੀ। ਯਈਆ ਜਾਏ ਪਰਹੋ ਸੰਤ ਸਰਨਾ, ਜੇ ਆਸਰ ਆ ਪਵਜਲ ਤਰਨਾ। ਯਈਏ ਅੱਖਰ ਦੁਆਰਾ ਕਥਨ ਕਰਦੇ ਉਹਨਾਂ ਸੰਤਾਂ ਦੀ ਸ਼ਰਨੀ ਜਾ ਪਾਓ ਜਿਨ੍ਹਾਂ ਦੇ ਆਸਰੇ ਲੱਗ ਕੇ ਸੰਸਾਰ ਸਮੁੰਦਰ ਚੋਂ ਤਰਨਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗ ਜਾਓ, ਸੰਗਤ ਵਿੱਚ ਆ ਕੇ ਬੈਠ ਜਾਓ। ਯਈਆ ਜਨਮ ਨਾ ਆਵੈ ਸੋ, ਏਕ ਨਾਮ ਲੈ ਮਨ ਹੈ ਪਰੋ। ਯਈਏ ਦੁਆਰਾ ਕਥਨ ਕਰਦੇ ਉਹ ਪੁਰਸ਼ ਮੁੜ ਕੇ ਜਨਮ ਵਿੱਚ ਨਹੀਂ ਆਉਂਦੇ ਜਿਹਨੇ ਇੱਕ ਨਾਮ ਜਿਹੜਾ ਪੰਜਾਂ ਪਿਆਰਿਆਂ ਤੋਂ ਲੈ ਕੇ ਮੂਲ ਮੰਤਰ ਗੁਰਮੰਤਰ ਲੈ ਕੇ ਮਨ ਵਿੱਚ ਪਰੋ ਲਿਆ ਆਪਣੇ, ਦੂਜੀ ਗੱਲ ਹੀ ਨਹੀਂ ਕਰਦਾ। ਯਈਆ ਜਨਮ ਨਾ ਹਾਰੀਐ ਗੁਰਪੂਰੇ ਕੀ ਟੇਕ, ਨਾਨਕ ਤੇ ਸੁਖ ਪਾਇਆ ਜਾ ਕੈ ਹੀਅਰ ਆਏਕ। ਯਈਏ ਅੱਖਰ ਦੁਆਰਾ ਕਥਨ ਕਰਦੇ ਉਹ ਆਪਣੇ ਮਨੁੱਖਾ ਜਨਮ ਨੂੰ ਨਹੀਂ ਹਾਰਦਾ, ਜਿਹਨੇ ਪੂਰਿਆਂ ਗੁਰਾਂ ਦੀ ਟੇਕ ਗ੍ਰਹਿਣ ਕਰ ਲਈ, ਪੂਰੇ ਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਸਤਿਗੁਰੂ ਕਥਨ ਕਰਦੇ ਜਿਹਦੇ ਹਿਰਦੇ ਵਿੱਚ ਇੱਕ ਵਾਹਿਗੁਰੂ ਹੈ, ਉਹਨੇ ਹੀ ਆਤਮਕ ਸੁੱਖ ਪ੍ਰਾਪਤ ਕੀਤਾ ਅੰਦਰ ਆਤਮੇ। ਉਹਨੇ ਜਾਣ ਲਿਆ ਕਿ ਆਤਮਾ ਪਰਮਾਤਮਾ ਇੱਕੋ ਹੀ ਹੈ, ਸਾਰਿਆਂ 'ਚ ਆਪ ਹੀ ਬੈਠੇ ਨੇ, ਆਪ ਹੀ ਕੌਤਕ ਕਰੀ ਜਾਂਦੇ ਨੇ, ਆਪ ਹੀ ਸਭ ਕੁਛ ਕਰਨਹਾਰ ਨੇ। ਉਹਨੂੰ ਦੂਜਾ ਸੁਣਦਾ ਹੀ ਨਹੀਂ, ਜੇ ਕੋਈ ਬੋਲਦਾ ਵੀ ਤਾਂ ਵਾਹਿਗੁਰੂ ਹੀ ਸੁਣਦਾ। ਉਹਦੀ ਬਿਰਤੀ ਉਹੀ ਜੀ ਪਰਮਾਤਮਾ ਨੇ ਕਿਰਪਾ ਕਰਕੇ ਬਣਾ ਦਿੱਤੀ। ਸਲੋਕ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ। ਈਤ ਇਹ ਲੋਕ, ਊਤ ਪਰਲੋਕ। ਲੋਕ ਪਰਲੋਕ ਦੇ ਮਿੱਤਰ ਜੋ ਮਹਾਰਾਜ ਜੀ ਨੇ ਉਹ ਸਾਡੇ ਗੁਰਮੁਖਾਂ ਦੇ ਮਨ ਤਨ ਵਿੱਚ ਵਸ ਰਹੇ ਨੇ, ਸਾਰਿਆਂ ਦੇ ਹਿਰਦੇ 'ਚ। ਗੁਰਪੂਰੈ ਉਪਦੇਸਿਆ ਨਾਨਕ ਜਪੀਐ ਨੀਤ। ਮਹਾਰਾਜ ਕਥਨ ਕਰਦੇ ਧੰਨ ਪੂਰੇ ਸਤਿਗੁਰੂ ਨੇ ਜਿਨ੍ਹਾਂ ਨੇ ਉਪਦੇਸ਼ ਦਿੱਤਾ ਕਿ ਉਸ ਪਰਮਾਤਮਾ ਨੂੰ ਨਿਤਾ ਪ੍ਰਤੀ ਜਪਣਾ ਕਰੋ। ਪੌੜੀ ਆਂਦਿਨ ਸਿਮਰਹੋ ਤਾਸ ਕਉ ਜੋ ਅੰਤ ਸਹਾਈ ਹੋਏ। ਰਾਤ ਦਿਨ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ, ਜੋ ਅੰਤਕਾਲ ਨੂੰ ਪ੍ਰਾਣਾਂ ਦੇ ਵਿਯੋਗ ਕਾਲ ਵਿੱਚ ਸਹਾਇਕ ਹੁੰਦਾ। ਸਾਡਾ ਅਸਲੀਅਤ ਤਾਂ ਇਹ ਹੈ, ਯਤਨ ਬਹੁਤ ਸੁੱਖ ਕੇ ਕੀਏ। ਸਾਰੀ ਜ਼ਿੰਦਗੀ ਸੁੱਖ ਦੇ ਯਤਨ ਤਾਂ ਕਰਦਾ ਰਿਹਾ, ਪਰ ਦੁੱਖ ਕੋ ਕੀਓ ਨਾ ਕੋਏ। ਜਿਹੜਾ ਅੰਤਮ ਸਮੇਂ 'ਤੇ ਮਰਨ ਵੇਲੇ ਦੁੱਖ ਹੋਣਾ, ਉਹਦਾ ਇਲਾਜ ਹੀ ਨਹੀਂ ਕੀਤਾ। ਹੋਰ ਤਾਂ ਸਾਰੇ ਇਲਾਜ ਕਰੀ ਜਾਂਦੇ ਆਪਾਂ, ਮਰਨ ਵੇਲੇ ਜਿਹੜਾ ਦੁੱਖ ਹੋਣਾ ਉਹ ਝੱਲਿਆ ਵੀ ਨਹੀਂ ਜਾਣਾ। ਮਹਾਰਾਜ ਕਹਿੰਦੇ ਇਸ ਕਰਕੇ ਰਾਤ ਦਿਨ ਸਿਮਰਨ ਵਿੱਚ ਲੱਗੇ ਰਹੋ ਤਾਂ ਕਿ ਸਾਡਾ ਅੰਤਮ ਸਮਾਂ ਸੌਖਾ ਵੀ ਰਹੇ। ਇਹ ਵਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ। ਇਹ ਵਿਸ਼ਿਆਂ ਦਾ ਆਨੰਦ, ਮਾਇਆ ਦਾ ਆਨੰਦ 6 ਤੇ 4 10 ਕੁ ਦਿਨ ਦਾ ਹੀ ਹੈ। ਛੇ ਇਸ ਕਰਕੇ ਛੇ ਸਿਹਾਰੀ ਐੜਾ ਮੁਕਤਾ, 6 ਘਰ, 6 ਗੁਰ, 6 ਉਪਦੇਸ਼। ਸੋ ਇੱਥੇ ਲਿਖਿਆ ਇਹ ਵਿਖਿਆ ਦਿਨ 4 ਤੇ 6 10 ਕੁ ਦਿਨ ਦੀ ਗੱਲ ਹੀ ਹੈ ਸਾਰੀ। 4 ਕੁ ਦਿਨ ਦਾ ਹੀ ਹੈ, ਫਿਰ ਨਾਸ ਹੋ ਜਾਣਾ ਹੈ। ਇਹਨੂੰ ਸਭ ਕੁਝ ਛੱਡ ਕੇ ਚਲਿਆ ਜਾਂਦਾ। ਕਾ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬੰਤਾ ਕਛ ਸੰਗ ਨਾ ਲਈਆ, ਮਾਂ ਪਿਓ ਪੁੱਤਰ ਧੀ ਕਿਹਦੇ ਨੇ? ਕਿਸੇ ਦੇ ਵੀ ਨਹੀਂ। ਕਿਹਦੇ ਨਾਲ ਗਏ ਨੇ? ਕਿਸੇ ਨਾਲ ਨਹੀਂ ਗਏ। ਕਿਹਦੇ ਨਾਲ ਆਏ ਸੀ? ਕਿਸੇ ਨਾਲ ਵੀ ਨਹੀਂ ਆਏ। ਕੀ ਕਰਨਗੇ? ਕੁਛ ਵੀ ਨਹੀਂ ਕਰਨਗੇ। ਹੋਰ ਕਲਾ ਕੀ ਕਹਿਣਾ? ਘਰ ਵਾਲੀ ਜੋ ਬੰਤਾ ਕਹਿੰਦੀ ਇਸਤਰੀ ਹੈ, ਉਹਦਾ ਵੀ ਕਿਸੇ ਨੇ ਨਹੀਂ ਸੰਗ ਲਿਆ। ਇਕੱਲਿਆਂ ਇਕੱਲਿਆਂ ਫਿਰ ਜਾਣਾ, ਇਕੱਲੇ ਇਕੱਲੇ ਦੁਨੀਆਂ 'ਚ ਆਏ ਸੀ। ਐਸੀ ਸੰਚ ਜੋ ਬਿਨਸਤ ਨਾਹੀ, ਪਾਤ ਸੇਤੀ ਆਪਣਾ ਕਰ ਜਾਹੀ। ਉਹ ਭਾਈ, ਇਹੋ ਜਿਹੀ ਸੰਪਦਾ ਸੰਚ ਇਕੱਠੀ ਕਰੋ ਜੋ ਕਦੇ ਨਾਸ ਨਹੀਂ ਹੁੰਦੀ। ਨਾਮ ਤਾਂ ਤੂੰ ਆਪਣੀ ਇੱਜ਼ਤ ਦੇ ਨਾਲ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਸੰਪਦਾ ਨੂੰ ਇਕੱਠੀ ਕਰ ਲੈ। ਸਤਿਗੁਰੂ ਬਹੁਤਾ ਜ਼ੋਰ ਦਿੰਦੇ ਸਾਰੀ ਗੁਰਬਾਣੀ 'ਚ, ਨਾਮ ਜਪ ਕੇ ਇਹਨੂੰ ਇਕੱਠਾ ਕਰ ਲਾ, ਨਾਮ ਧਨ ਇਕੱਠਾ ਕਰ ਲੈ। ਇਹਨੇ ਤੇਰੇ ਕੰਮ ਆਉਣਾ, ਦੂਜਾ ਨਹੀਂ ਆਉਣਾ। ਬੰਦਾ ਵੀ ਧਨ ਹੈ, ਵੀ ਮੰਨਦਾ ਨਹੀਂ ਇਹ। ਸੱਚੇ ਪਾਤਸ਼ਾਹ ਇਹ ਨਹੀਂ ਸੁਣਦਾ। ਮਹਾਰਾਜ ਕਹਿੰਦੇ ਸਾਡਾ ਫਰਜ਼ ਹੈ ਦੱਸਣਾ, ਅੱਗੇ ਕਰਨਾ ਨਾ ਕਰਨਾ ਇਹਦਾ ਕੰਮ ਹੈ। ਇਸ ਕਰਕੇ ਫਿਰ ਕਹਿੰਦੇ ਨੇ ਭਾਈ, ਇਹ ਜੀ ਸੰਚ ਜੋ ਇਕੱਠੀ ਕਰ, ਨਾਮ ਧਨ ਨੂੰ ਇਕੱਠਾ ਕਰ, ਤਾਂ ਇੱਜ਼ਤ ਨਾਲ ਸਰੂਪ ਰੂਪੀ ਘਰ ਜਾਏਗਾ। ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਹਰ ਨਾ ਆਇਆ। ਜਿਹਨੇ ਜਿਹਨੇ ਸਤਸੰਗਤ ਵਿੱਚ ਵਾਹਿਗੁਰੂ ਦਾ ਕਲ ਹੁੰਦਾ ਸੁੰਦਰ ਕੀਰਤਨ ਗਾਇਆ, ਸਤਿਗੁਰੂ ਕਹਿੰਦੇ ਨੇ ਫਿਰ ਮੁੜ ਮੁੜ ਕੇ ਜੂਨਾਂ 'ਚ ਉਹ ਨਹੀਂ ਆਉਂਦਾ। ਬਸ ਫਿਰ ਨਹੀਂ ਅਸੀਂ ਆਉਣ ਦਿੰਦੇ ਉਹਨੂੰ। ਸਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਚਾਹੇ ਅਤਿਅੰਤ ਸੁੰਦਰ ਹੈ ਬੰਦਾ, ਕੁਲੀਨ ਉੱਚੀ ਕੁਲ ਵਾਲਾ, ਚਤੁਰ ਵਾਕਾਂ ਦਾ ਬਹੁਤ ਮਾਹਰ ਹੈ, ਚਲਾਕੀਆਂ ਵਾਲੀਆਂ ਗੱਲਾਂ ਬਹੁਤ ਬੋਲ ਜਾਂਦਾ, ਚਾਹੇ ਮੁੱਖ ਗਿਆਨੀ ਵੀ ਹੈ, ਬੜੇ ਗਿਆਨ ਦੀਆਂ ਗੱਲਾਂ ਮੂੰਹ 'ਚੋਂ ਕਰਦਾ, ਚਾਹੇ ਧਨ ਵਾਲਾ ਧਨਾੜ ਵੀ ਹੈ। ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਜੇ ਉਹਦਾ ਹਿਰਦੇ 'ਚ ਭਗਵਾਨ ਦੀ ਪ੍ਰੀਤੀ ਨਹੀਂ ਤਾਂ ਉਹ ਮ੍ਰਿਤਕ ਮੁਰਦੇ ਤੁਲ ਕਥਨ ਕੀਤਾ, ਚਾਹੇ ਅਤਿਅੰਤ ਸੁੰਦਰ ਹੋਵੇ। ਸੋ ਇਸ ਤਰੀਕੇ ਦੇ ਨਾਲ, ਪਰ ਫਿਰ ਵੀ ਜਿਵੇਂ ਮਹਾਂਪੁਰਖਾਂ ਨੇ ਇੱਕ ਅਲੰਕਾਰ ਲਾਇਆ ਸੀ, ਅਤ ਸੁੰਦਰੋ ਪੈਰਿਸ ਵਾਲੇ, ਕੁਲੀਨ ਹੋ ਗਏ ਫਰਾਂਸ ਵਾਲੇ, ਚਤੁਰ ਹੋ ਗਏ ਅੰਗਰੇਜ਼ ਇੰਗਲੈਂਡ ਵਾਲੇ, ਮੁੱਖ ਗਿਆਨੀ ਹੋ ਗਏ ਹਿੰਦੁਸਤਾਨੀ, ਧਨਵੰਤ ਹੋ ਗਏ ਅਮਰੀਕਾ ਵਾਲੇ, ਇਤਿਆਦਿਕ ਮੁਲਕਾਂ ਦੇ ਮਾਲਕ ਵੀ ਨੇ। ਜੇ ਵਾਹਿਗੁਰੂ ਦੀ ਪ੍ਰੀਤੀ ਨਹੀਂ ਤਾਂ ਉਹਦੇ ਮੁਰਦੇ ਤੁਲੀ ਕਥਨ ਕਰਦੇ ਸਾਰਿਆਂ ਨੂੰ। ਨਾਮ ਤੋਂ ਬਿਨਾਂ ਕੁਛ ਵੀ ਨਹੀਂ ਹੈ। ਪੌੜੀ ਗੰਗਾ ਖੱਟ ਸ਼ਾਸਤਰ ਹੋਏ ਗਿਆਤਾ, ਪੂਰਕ ਕੁੰਭਕ ਰੇਚਕ ਕਰਮਾਤਾ। ਨੰਗੇ ਅੱਖਰ ਦੁਆਰਾ ਕਥਨ ਕਰਦੇ ਨੇ, ਭਾਵੇਂ ਛੇ ਸ਼ਾਸਤਰਾਂ ਦਾ ਗਿਆਤਾ ਜਾਣਨ ਵਾਲਾ ਹੋਵੇ, ਭਾਵੇਂ ਦਸਮ ਦੁਆਰ ਵਿੱਚ ਪੁਰਾਣਾਂ ਦੇ ਪੂਰਕ ਚੜ੍ਹਨ ਵਾਲਾ ਹੋਵੇ, ਕੁੰਭਕ ਹੁੰਦਾ ਠਹਿਰਾਉਣ ਵਾਲਾ ਹੋਵੇ ਦਸਮ ਦੁਆਰ ਵਿੱਚ, ਰੇਚਕ ਹੁੰਦਾ ਉਤਾਰਨਾ, ਇਹਨਾਂ ਦੇ ਕਰਨ ਵਿੱਚ ਮਾਤਾ ਮਸਤ ਹੋਇਆ ਹੋਵੇ। ਭਾਵੇਂ ਗਿਆਨ ਧਿਆਨ ਤੀਰਥ ਇਸ ਨਾਨੀ, ਸੋਮ ਪਾਕ ਅਪਰਸ ਉਦਿਆਨੀ। ਭਾਵੇਂ ਗਿਆਨੀ ਧਿਆਨੀ ਅਤੇ ਤੀਰਥਾਂ ਦਾ ਇਸ਼ਨਾਨੀ ਵੀ ਹੋਵੇ, ਭਾਵੇਂ ਸੋਮ ਹੁੰਦਾ ਚੰਦਰਮਾ ਦੇ ਪੱਕੇ ਹੋਏ ਫਲ ਖਾਵੇ। ਸੋ ਜਿਹੜਾ ਆਪੇ ਪੱਕ ਕੇ ਡਿੱਗੇ ਉਹ ਖਾਣਾ, ਉਹਨੂੰ ਕਹਿੰਦੇ ਨੇ ਸੋਮ ਪਾਕ। ਸੋਮ ਹੁੰਦਾ ਆਪ ਰਸੋਈ ਤਿਆਰ ਕਰਕੇ ਖਾਵੇ, ਸੋਮ ਹੁੰਦਾ ਚੰਦਰਮਾ ਨੂੰ ਵੇਖ ਕੇ ਫਿਰ ਰਸੋਈ ਖਾਵੇ, ਸੋਮ ਨਾਮੇ ਬਲੀ ਨੂੰ ਪਕਾ ਕੇ ਖਾਵੇ, ਸੋਮ ਹੁੰਦਾ ਸਵੈਂ ਆਪਣੇ ਹੱਥਾਂ ਨਾਲ ਪਕਾ ਕੇ ਰਸੋਈ ਖਾਵੇ। ਭਾਵੇਂ ਪਰਸ ਰਵੇ ਕਿਸੇ ਦੇ ਨਾਲ ਛੋਵੇ ਵੀ ਨਾ, ਭਾਵੇਂ ਉਦਿਆਨੀ ਉਜਾੜਾਂ ਵਿੱਚ ਵੀ ਫਿਰੇ, ਇੰਨਾ ਕੁਝ ਕਰਕੇ ਵੀ ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕਛ ਕੀਨੋ ਸਹੁ ਅਨੇਤਾ। ਜੋ ਮਨ ਕਰਕੇ ਰਾਮ ਦੇ ਨਾਮ ਤੋਂ ਪਰੇ ਆ ਨਾ, ਪ੍ਰੇਮ ਨਹੀਂ ਕਰਦਾ ਰਾਮ ਨਾਮ ਵਿੱਚ, ਤਾਂ ਜੋ ਕੁਝ ਵੀ ਉਹਨੇ ਕੀਤਾ ਸਾਰਾ ਕੁਝ ਅਨੇਤਾ ਹੁੰਦਾ, ਮਿਥਿਆਈ ਆ, ਕੋਈ ਫਾਇਦਾ ਨਹੀਂ ਉਹਨਾਂ ਗੱਲਾਂ ਦਾ। ਮਹਾਰਾਜ ਕਹਿੰਦੇ ਇਹੋ ਜਿਹੇ ਨਾਲੋਂ ਤਾਂ ਚੰਡਾਲ ਚੰਗਾ। ਵਾ ਤੇ ਉੱਤਮ ਗਨੋ ਚੰਡਾਲਾ, ਨਾਨਕ ਜਿਹੇ ਮਨ ਬਸੈ ਗੋਪਾਲਾ। ਮਹਾਰਾਜ ਕਥਨ ਕਰਦੇ ਜਿਹਦੇ ਮਨ ਵਿੱਚ ਗੋਪਾਲ ਪਰਮਾਤਮਾ ਵੱਸਦਾ, ਉਹਦੇ ਨਾਲੋਂ ਉਸ ਚੰਡਾਲ ਨੂੰ ਚੰਗਾ ਗਿਣ ਲਓ। ਚੰਡਾਲ ਚੰਗਾ ਹਲੇ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ, ਪਰ ਉਹ ਲੋਕ ਨਹੀਂ ਚੰਗੇ ਜਿਹਨਾਂ ਨੂੰ ਆਪਾਂ ਚੰਗੇ ਕਹਿੰਦੇ ਹਾਂ ਸੰਸਾਰ ਦੇ ਅੰਦਰ।